ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ ਰਹਾਉ। ਗੁਰ ਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ। ਕਰ ਗਹਿ ਕਾਢ ਲੀਓ ਜਨ ਆਪਣਾ, ਬਿਖ ਸਾਗਰ ਸੰਸਾਰਾ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸ਼ਰਨ ਗਹੀ ਸੁਆਮੀ ਕੀ, ਪੁਨਹਿ ਪੁਨਹਿ ਨਮਸਕਾਰਾ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸ਼ਰਨ ਗਹੀ ਸੁਆਮੀ ਕੀ, ਪੁਨਹਿ ਪੁਨਹਿ ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਧੰਨ 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 ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ, ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ, ਅੰਮ੍ਰਿਤਮਈ ਬਾਣੀ ਦੇ ਨਾਲ ਸ਼ਰਸ਼ਾਰ ਹੋਣਾ ਕੀਤਾ ਹੈ। ਹੁਣ ਗੁਰਦੁਆਰਾ ਦੀਵਾਨ ਸਥਾਨ ਮੰਜੀ ਸਾਹਿਬ ਜੀ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਸਮਾਂ ਹੈ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਜੋ ਅੱਜ ਸਾਨੂੰ ਆਵਾਜ਼ਾਂ ਪ੍ਰਾਪਤ ਹੋਇਆ ਹੈ, ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦਾ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾਮ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਣ ਕਰੋ ਜੀ ਸਤਨਾਮ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤਰੁੱਠੇ ਹਨ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਸਾਡੀਆਂ ਅਨੰਤ ਭੁੱਲਾਂ ਬਖਸ਼ਦੇ ਹੋਏ ਰੋਜ਼ ਨਵਾਂ ਉਪਦੇਸ਼ ਸਾਡੀ ਝੋਲੀ ਵਿੱਚ ਪਾਉਂਦੇ ਨੇ ਸਾਨੂੰ ਬਖਸ਼ਿਸ਼ ਕਰਦੇ ਨੇ ਇਹ ਜਾਣਦਿਆਂ ਹੋਇਆਂ ਵੀ ਕਿ ਬਹੁਤਿਆਂ ਨੇ ਕੱਲ੍ਹ ਵਾਲੇ ਉਪਦੇਸ਼ 'ਤੇ ਅਮਲ ਨਹੀਂ ਕੀਤਾ ਜਿਵੇਂ ਇੱਕ ਅਧਿਆਪਕ ਜਾਣਦਾ ਹੈ ਕਿ ਕੰਮ ਤਾਂ ਇਹਨੇ ਕੱਲ੍ਹ ਜਿਹੜਾ ਦਿੱਤਾ ਸੀ ਉਹ ਵੀ ਨਹੀਂ ਕੀਤਾ ਨਾ ਕਾਪੀਆਂ ਲਿਖੀਆਂ ਨਾ ਪਹਾੜੇ ਯਾਦ ਕੀਤੇ ਮਾਸਟਰ ਫਿਰ ਉਸ ਬੱਚੇ ਨੂੰ ਖੜਾ ਕਰ ਦਿੰਦਾ ਹੈ ਕਈ ਵਾਰੀ ਫਿਰ ਉਹਨੂੰ ਬੈਂਚ ਦੇ ਉੱਤੇ ਵੀ ਖੜਾ ਕਰ ਦਿੰਦਾ ਹੈ ਕਈ ਵਾਰੀ ਫਿਰ ਉਸਨੂੰ ਕੰਨ ਵੀ ਫੜਾ ਦਿੰਦਾ ਹੈ ਪਰ ਗੁਰੂ ਜਿਸ ਦਾ ਤਰੀਕਾ ਜਿਹੜਾ ਹੈ ਉਹ ਹੈ ਭੁਗਤ ਗਿਆਨ ਦਇਆ ਭੰਡਾਰਨ ਇੱਥੇ ਗਿਆਨ ਦਾ ਭੋਜਨ ਦਿੱਤਾ ਜਾਂਦਾ ਹੈ ਪਰ ਕੜਛੀ ਦਇਆ ਦੀ ਵਰਤੀ ਜਾਂਦੀ ਹੈ ਸਖਤੀ ਨਹੀਂ ਹੈ ਗੁਰੂ ਜਦੋਂ ਸਾਨੂੰ ਆਵਾਜ਼ ਵੀ ਮਾਰਦਾ ਹੈ ਤਾਂ ਪਹਿਲਾਂ ਪੁੱਛਦਾ ਹੈ ਕਿ ਜੋ ਤਾਂ ਪ੍ਰੇਮ ਖੇਲਣ ਕਾ ਚਾਹੋ ਜਿਵੇਂ ਆਪਾਂ ਕਹਿੰਦੇ ਭਾਈ ਗੁੱਲੀ ਡੰਡਾ ਖੇਡਣਾ ਹੈ ਕ੍ਰਿਕਟ ਖੇਡਣੀ ਹੈ ਕਬੱਡੀ ਖੇਡਣੀ ਹੈ ਕੋਈ ਖੇਡ ਕੋਈ ਤਮਾਸ਼ਾ ਕਰਨਾ ਹੈ ਧਰਮ ਦੀ ਦੁਨੀਆਂ ਵਿੱਚ ਗੁਰੂ ਪਹਿਲਾਂ ਪੁੱਛਦਾ ਹੈ ਵੀ ਭਾਈ ਕੋਈ ਤੇਰੀ ਮਜਬੂਰੀ ਕੋਈ ਬੱਧਾ ਚੱਟੀ ਕੋਈ ਕਾਣ ਮੁਥਾਜੀ ਕੋਈ ਲੋਕ ਲਾਜ ਇਹੋ ਜਿਹੀ ਗੱਲ ਤਾਂ ਨਹੀਂ ਹੈਗੀ ਔਰ ਇਹ ਇਸ ਕਦਰ ਸਾਡੇ ਤੇ ਭਾਰੂ ਹੈ ਕਿ ਮੈਂ ਬਹੁਤ ਵਾਰੀ ਜਦੋਂ ਵੀ ਸਮਾਂ ਸੇਵਾ ਦਾ ਬਣੇ ਬੇਨਤੀ ਕਰਦਾ ਕਿ ਪੁੱਤਰ ਦੇ ਆਨੰਦ ਕਾਰਜ ਲਈ ਅਖੰਡ ਪਾਠ ਰਖਾਇਆ ਕੋਈ ਬਹੁਤ ਭਿੱਜੀ ਰੂਹ ਆਈ ਤੇ ਉਹਨੇ ਕਿਹਾ ਕਿ ਭਾਈ ਤੁਸੀਂ ਨਾ ਮਹਾਰਾਜ ਕੋਲ ਬੈਠਦੇ ਹੋ ਨਾ ਬਾਣੀ ਸੁਣਦੇ ਹੋ ਤੁਹਾਨੂੰ ਤੇ ਪ੍ਰਾਹੁਣਾਚਾਰੀ ਨਹੀਂ ਛੱਡ ਰਹੀ ਤੇ ਤੁਸੀਂ ਪਾਠ ਉਦੋਂ ਕਰਾਉਣਾ ਸੀ ਜਦੋਂ ਤੁਹਾਡੇ ਕੋਲ ਸਮਾਂ ਹੁੰਦਾ ਤੇ ਘਰਦਿਆਂ ਨੇ ਅੱਗੋਂ ਕੀ ਕਿਹਾ ਕਹਿੰਦੇ ਫਿਰ ਕਿਹੜਾ ਲੋਕਾਂ ਨੇ ਮਾਫ਼ ਕਰ ਦੇਣਾ ਸੀ ਉਹਨਾਂ ਕਹਿਣਾ ਸੀ ਵੀ ਮੁੰਡਾ ਤੇ ਵਿਆਹ ਲਿਆ ਪਾਠ ਤੇ ਕਰਾਇਆ ਹੀ ਨਹੀਂ ਮਤਲਬ ਵਿਆਹ ਵਾਲਾ ਪਾਠ ਵੀ ਜਿਹੜਾ ਹੈ ਉਹ ਸਾਡੀ ਲੋਕ ਲਾਜ ਹੈ ਉਹ ਵੀ ਅਸੀਂ ਲੋਕ ਮੁਥਾਜੀ ਵਿੱਚ ਕਰਾਉਂਦੇ ਹਾਂ ਜਿੱਥੇ ਇੱਥੋਂ ਤੱਕ ਸਾਡੇ 'ਤੇ ਸਾਰਾ ਕੁਝ ਭਾਰੂ ਹੋ ਚੁੱਕਿਆ ਹੈ ਮੈਂ ਦੋ ਤਿੰਨ ਬੇਨਤੀਆਂ ਪਹਿਲਾਂ ਕਰ ਲਵਾਂ ਕਿਉਂਕਿ ਫਿਰ ਆਪਾਂ ਪ੍ਰਕਰਨ ਨਾਲ ਜੁੜਾਂਗੇ ਪਹਿਲੀ ਹੈ ਕਿ ਜੋ ਅੱਜ ਸਾਡੀ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਬਹੁਤ ਵੱਡੀ ਸਾਡੀ ਸਿੱਖ ਸੰਸਥਾ ਹੈ ਔਰ ਅੱਜ ਉੱਦਮ ਕੀਤਾ ਹੈ ਉਹਨਾਂ ਨੇ ਸ਼੍ਰੋਮਣੀ ਭਗਤ ਬਾਬਾ ਸ਼ੇਖ ਫਰੀਦ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਦਾ ਮੈਂ ਇਸ ਗੱਲ ਦੇ ਲਈ ਆਪ ਸਾਰੀ ਸੰਗਤ ਨੂੰ ਔਰ ਇਸ ਸਾਰੇ ਪ੍ਰਬੰਧ ਕਰਨ ਵਾਲੇ ਪ੍ਰਬੰਧਕ ਸੇਵਾਦਾਰਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਗੇ ਆਪਾਂ ਬਾਬਾ ਫਰੀਦ ਜੀ ਦੇ ਜੀਵਨ ਵਿੱਚੋਂ ਕੁਛ ਬਖਸ਼ਿਸ਼ਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਨਾਂ ਦੇ ਜਿਹੜੇ 120-130 ਸ਼ਲੋਕ ਨੇ ਪਹਿਲਾ ਸ਼ਲੋਕ ਹੀ ਇੱਥੋਂ ਸ਼ੁਰੂ ਹੋਣਾ ਹੈ ਕਿ ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ। ਬੰਦਿਆ ਆਪਣੀ ਤਿਆਰੀ ਰੱਖ। ਹੁਣ ਇਹ ਕਦੇ ਸੋਚਿਆ ਹੋਏਗਾ ਆਪ ਜੀ ਨੇ ਵੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਚ ਕਿਵੇਂ ਦਰਜ ਹੋ ਗਈ, ਕਿਉਂਕਿ ਗੁਰੂ ਜੀ ਦਾ ਵੀ ਇਹੀ ਉਪਦੇਸ਼ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਕਿਉਂਕਿ ਜਿੰਨਾ ਚਿਰ ਅਸੀਂ ਇਸ ਸੱਚ ਨੂੰ ਨਹੀਂ ਕਬੂਲਦੇ, ਜਿਹੜਾ ਪ੍ਰਕਿਰਤੀ ਦਾ ਸੱਚ ਹੈ, ਜਿਹੜਾ ਕੁਦਰਤ ਦਾ ਸੱਚ ਹੈ, ਜਿਹੜਾ ਕਾਇਨਾਤ ਦਾ ਸੱਚ ਹੈ, ਜਿਹੜਾ ਸ੍ਰਿਸ਼ਟੀ ਦਾ ਸੱਚ ਹੈ। ਹੁਣ ਸਭ ਤੋਂ ਵੱਡਾ ਸੱਚ ਕੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੀ, ਜਾ ਮਰਦਾਨਿਆ ਪੁੱਛ ਕੇ ਆ ਸੱਚ ਕੀ ਤੇ ਝੂਠ ਕੀ ਹੈ, ਤੇ ਜਵਾਬ ਮਿਲਿਆ ਸੀ ਮਹਾਰਾਜ ਮਰਨਾ ਸੱਚ ਹੈ। ਹੁਣ ਉਸੇ ਸੱਚ ਨੂੰ ਨਾ ਅਸੀਂ ਸੁਣਨਾ ਚਾਹੁੰਦੇ ਹਾਂ, ਕੋਈ ਮੌਤ ਦੀ ਗੱਲ ਕਰੇ ਸੀ ਕਹਿੰਦੇ ਜੀ ਸ਼ੁਭ ਸ਼ੁਭ ਬੋਲੋ। ਹੁਣ ਜਿਉਣਾ ਝੂਠ ਹੈ ਉਹ ਸਾਨੂੰ ਮਿੱਠਾ ਬੜਾ ਲੱਗਦਾ। ਸਾਡੇ ਚ ਤੇ ਕੰਮ ਹੀ ਇਹੋ ਹੈ, ਰੱਬ ਤੈਨੂੰ ਲੰਬੀ ਉਮਰ ਦੇਵੇ। ਕੁਛ ਵੀ ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਵੀ ਉਮਰ ਲੰਬੀ ਹੁੰਦੀ ਹੈ? ਸਿੱਖਾ ਜਦੋਂ ਤੂੰ ਸੌਣ ਲੱਗਦਾ ਤੈਨੂੰ ਰੋਜ਼ ਇਹੀ ਹੁਕਮ ਹੈ ਕਿ ਆਪਣਾ ਸੁਹੇਲਾ ਆਪ ਪੜ੍ਹਨਾ। ਅਸੀਂ ਕਿਹਾ ਕੋਈ ਨਹੀਂ, ਮਰਨ ਤੋਂ ਬਾਅਦ ਅਗਲੇ ਨੇ ਪੜ੍ਹਨਾ ਹੀ ਪੜ੍ਹਨਾ ਹੈ, ਪੜ੍ਹਨਾ ਆਪ ਸੀ। ਤੇ ਜੇ ਆਪ ਪੜ੍ਹਿਆ ਹੁੰਦਾ ਤੇ ਦੋ ਗੱਲਾਂ ਸੱਚ ਦ੍ਰਿੜ ਹੋ ਜਾਣੀਆਂ ਸੀ। ਪਹਿਲੀ ਇਹ ਕਿ ਸੰਬਤ ਸਾਹਾ ਲਿਖਿਆ, ਤਰੀਕ ਵੀ ਲਿਖੀ ਹੈ, ਸਾਲ ਵੀ ਲਿਖਿਆ, ਗਾਂਹ ਪਿਛਾਂ ਤਾਂ ਹੋਣਾ ਕੁਛ ਨਹੀਂ। ਦੂਜਾ ਇਹ ਸੀ ਵੀ ਫਿਰ ਅਗਲੀ ਗੱਲ ਵੀ ਕਹਿਣੀ ਸੀ ਵੀ ਦਿਓ ਸੱਜਣ ਅਸੀਸੜੀਆਂ। ਹੁਣ ਮੰਗਣੀ ਅਸੀਸ ਮਰਨ ਵਾਲੇ ਨੇ ਸੀ ਤੇ ਮੰਗ ਰਹੇ ਨੇ ਸਾੜਨ ਵਾਲੇ। ਦੱਸੋ ਸਾਡਾ ਭਲਾ ਤਾਂ ਹੀ ਨਹੀਂ ਹੋ ਰਿਹਾ ਨਾ, ਜਿਹੜੇ ਉਹਨੂੰ ਫੂਕਣ ਆਏ ਨੇ ਉਹ ਕਹਿੰਦੇ ਨੇ ਦਿਓ ਸੱਜਣ ਅਸੀਸੜੀਆਂ, ਵੀ ਹੁਣ ਤੇ ਤੁਸੀਂ ਆਪਣੇ ਹੱਥੀਂ ਅੱਗ ਲਾਈ ਤੇ ਹੁਣ ਅਸੀਸਾਂ ਕਾਹਦੀਆਂ ਰਹਿ ਗਈਆਂ। ਅਸੀਸ ਉਹਨੇ ਖੁਦ ਮੰਗਣੀ ਸੀ, ਰੋਜ਼ ਮੰਗਣੀ ਸੀ, ਆਪਣਾ ਸੁਹੇਲਾ ਰੋਜ਼ ਪੜ੍ਹਨਾ ਹੈ ਇਸ ਤੋਂ ਪਹਿਲਾਂ ਕਿ ਲੋਕ ਤੁਹਾਡਾ ਪੜ੍ਹ ਦੇਣ, ਇਸ ਤੋਂ ਪਹਿਲਾਂ ਆਪਣਾ ਆਪ ਹੀ ਪੜ੍ਹ ਲਓ। ਅਤੇ ਦੋ ਗੱਲਾਂ ਤੁਹਾਨੂੰ ਚੇਤੇ ਰਹਿ ਜਾਣਗੀਆਂ ਵੀ ਅਸੀਸਾਂ ਵੀ ਲੈਣੀਆਂ ਨੇ ਅਤੇ ਅੱਗਾ ਪਿੱਛਾ ਹੋਣਾ ਕੋਈ ਨਹੀਂ ਭਾਈ। ਬਾਬਾ ਫਰੀਦ ਜੀ ਦਾ ਪਹਿਲਾ ਸ਼ਲੋਕ ਇਹ ਹੈ, ਜਿਨਕਾ ਦਿਨ ਮਨਾਤੇ ਹੋ ਤਿਨ ਕੀ ਬਾਤ ਭੀ ਸਮਝੋ, ਜਿਨਕਾ ਦਿਨ ਮਨਾਤੇ ਹੋ ਤਿਨਕਾ ਇਰਸ਼ਾਦ ਭੀ ਸਮਝੋ। ਉਹ ਕਹਿਣਾ ਕੀ ਚਾਹੁੰਦੇ ਨੇ? ਅੱਜ ਸੱਚੇ ਪਾਤਸ਼ਾਹ ਦੇ ਇਸ ਪਾਵਨ ਸਥਾਨ ਤੇ ਮਗਰ ਇੱਕ ਸ਼ਬਦ ਲਿਖਿਆ ਹੈ, ਵਿਆਹ ਦੇ ਪ੍ਰਥਾਏ ਗੁਰਮੁਖ ਵਿਆਹਣ ਆਇਆ, ਵਿਆਹ ਹੋਵਾ ਮੇਰਾ ਬਾਬਲਾ। ਕੱਲ ਦਾ ਦਿਨ ਸੀ। ਇਸ ਪੰਕਤੀ ਦਾ ਸਭ ਤੋਂ ਵੱਡਾ ਜਿਹੜਾ ਸੱਚ ਸੀ ਉਹ ਕੱਲ ਦੇ ਦਿਨ ਵਰਤਿਆ। ਦੁਨੀਆਂ ਦਾ ਸਭ ਤੋਂ ਵੱਡਾ ਉਹ ਵਿਅਕਤੀ ਜਿਹਦੇ ਪ੍ਰਤੀ ਲੋਕਾਂ ਨੇ ਕਟਾਕਸ਼ ਕੀਤਾ, ਜਿਹਦੇ ਪ੍ਰਤੀ ਲੋਕਾਂ ਨੇ ਤਰਕ ਕੀਤਾ, ਜਿਹਦੇ ਪ੍ਰਤੀ ਲੋਕਾਂ ਨੇ ਬਹੁਤ ਕੁਝ ਬੋਲਿਆ, ਪਰ ਉਸ ਵਿਅਕਤੀ ਨੇ ਵੀ ਜਦੋਂ ਇੱਕ ਓਂਕਾਰ ਦੀ ਕਿਤਾਬ ਲਿਖੀ, ਜਪਜੀ ਸਾਹਿਬ ਬਾਣੀ ਦੇ ਅਰਥ ਕੀਤੇ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਪ੍ਰਥਾਏ ਲਿਖਿਆ ਉਸਨੇ ਕਿ ਇਧਰ ਸੇ ਗੁਜਰਾ ਥਾ ਸੋਚਾ ਸਲਾਮ ਕਰਤਾ ਚਲੂੰ, ਤੇ ਉਹਦੇ ਵਿੱਚ ਉਹਨੇ ਇੱਕ ਗੱਲ ਲਿਖੀ ਕਿ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਪਿਤਾ ਜੀ ਨੂੰ ਬਹੁਤ ਵਾਰੀ ਇਤਰਾਜ਼ ਰਿਹਾ ਆਪਣੇ ਪੁੱਤਰ ਦੇ ਪ੍ਰਥਾਏ, ਭਾਵੇਂ ਪੜ੍ਹਾਈ ਦੀ ਗੱਲ ਹੋਵੇ, ਭਾਵੇਂ ਖਰੇ ਸੌਦੇ ਦੀ ਗੱਲ ਹੋਵੇ, ਭਾਵੇਂ ਹੱਟੀ ਦੀ ਗੱਲ ਹੋਵੇ, ਪਰ ਇੱਕ ਗੱਲ ਉਹ ਕਹਿੰਦਾ ਮੈਂ ਕਹਿਣੀ ਚਾਹੁੰਦਾ ਕਿ ਜਦੋਂ ਪਿਤਾ ਜੀ ਨੇ ਕਿਹਾ ਵੀ ਨਾਨਕ ਤੇਰਾ ਵਿਆਹ ਕਰ ਦਈਏ, ਤਾਂ ਉਹਨਾਂ ਨੇ ਬਿਲਕੁਲ ਨਹੀਂ ਸੀ ਆਖਿਆ ਕਿ ਮੈਂ ਨਹੀਂ ਕਰਨਾ। ਤੇ ਮੈਂ ਪੁੱਛਣਾ ਚਾਹੁੰਦਾ ਵੀ ਕੱਲ ਆਪਾਂ ਨਗਰ ਕੀਰਤਨ ਵੀ ਕੱਢੇ, ਲੱਡੂ ਵੀ, ਕਈ ਜਗ੍ਹਾ ਤੇ ਮੈਂ ਵੇਖਿਆ ਵੀ ਬੀਬੀਆਂ ਇੱਧਰ ਉੱਧਰ ਬਹਿ ਜਾਂਦੀਆਂ, ਜੀ ਇਹ ਜੀ ਪੇਕਿਆਂ ਵਾਲਾ ਪਰਿਵਾਰ ਹੈ ਜੀ, ਇਹ ਸਹੁਰਿਆਂ ਵਾਲਾ ਪਰਿਵਾਰ ਹੈ ਜੀ, ਤੇ ਤੁਹਾਨੂੰ ਪਤਾ ਆਪਾਂ ਕਿੱਥੇ ਪਹੁੰਚ ਗਏ, ਸਾਡੇ ਬੱਚੇ ਵਿਆਹ ਤੋਂ ਮੁਨਕਰ ਹੋ ਗਏ ਨੇ। ਜਿਸ ਬਾਬੇ ਦਾ ਵਿਆਹ ਪੁਰਬ ਹੈ, ਭਾਈ ਸਿੱਖੋ ਤੁਹਾਡੇ ਗੁਰੂ ਦਾ ਵਿਆਹ ਪੁਰਬ ਹੈ ਤੇ ਤੁਹਾਡਾ ਵਿਆਹ ਵੀ ਨਾ ਹੋਵੇ ਔਰ ਤੁਸੀਂ ਇਹਦੇ ਪ੍ਰਤੀ ਸੰਜੀਦਗੀ ਵੀ ਨਾ ਰੱਖੋ ਔਰ ਤੁਹਾਡੀ ਅੱਜ ਸਭ ਤੋਂ ਵੱਡੀ ਤਰਾਸਦੀ ਇਹ ਹੋਵੇ ਕਿ ਗਿਆਨੀ ਜੀ ਬੱਚੇ ਵਿਆਹ ਨਹੀਂ ਕਰਨਾ ਚਾਹੁੰਦੇ ਤੇ ਪੁੱਛੋ ਵੀ ਆਪਾਂ ਫਿਰ ਮੰਨਦੇ ਕਿਹੜੇ ਬਾਬੇ ਨੂੰ ਆ ਚਾਹੀਦਾ ਤੇ ਇਹੀ ਸੀਗਾ ਕਿ ਜੇ ਤੁਹਾਡੇ ਗੁਰੂ ਨੇ ਆਪ ਵਿਆਹ ਕਰਾਇਆ ਤੇ ਤੁਹਾਡੀ ਕੌਮ ਤੁਹਾਡੇ ਬੱਚਿਆਂ ਦੇ ਵਿੱਚ ਕੋਈ ਬਿਨਾਂ ਵਿਆਹ ਤੋਂ ਨਹੀਂ ਹੋਣਾ ਚਾਹੀਦਾ ਆਪਾਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ ਨਾ ਆਪਾਂ ਕੋਈ ਹਾਲੀਵੁੱਡ ਬਾਲੀਵੁੱਡ ਦੇ ਤਾਂ ਸੇਵਕ ਹੈ ਨਹੀਂ ਕਿ ਆਪਾਂ ਕਿਸੇ ਫਿਲਮ ਤੋਂ ਕਿਸੇ ਟੀਵੀ ਸੀਰੀਅਲ ਤੋਂ ਅਸੀਂ ਕੋਈ ਰਸਤਾ ਲੈਣਾ ਹੈ ਭਾਈ ਮਾੜੀ ਗੱਲ ਇਹ ਹੈ ਇਸ ਤੋਂ ਅਗਲੀ ਗੱਲ ਕਰੀਏ ਆਪਾਂ 16 ਤਰੀਕ ਨੂੰ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਹੁਣ ਜਿਸ ਕੌਮ ਦਾ ਗੁਰੂ ਗ੍ਰੰਥ ਹੋਵੇ ਉਹ ਕੌਮ ਅਨਪੜ੍ਹ ਹੋਵੇ ਦੱਸੋ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਇਹ ਮੈਂ ਉਦੋਂ ਦੀ ਗੱਲ ਕਰਦਾ ਜਦੋਂ ਅਸੀਂ ਇਹ ਐਪਲ ਊੜਾ ਊਟ ਕੱਕਾ ਕਬੂਤਰ ਨਹੀਂ ਪੜ੍ਹਦੇ ਸੀ ਹੁਣ ਅਸੀਂ ਪੜ੍ਹਨ ਲੱਗ ਗਏ ਜਿਹਨੂੰ ਪੁੱਛੋ ਗੁਰਬਾਣੀ ਉਹ ਕਹਿੰਦੇ ਜੀ ਪੰਜਾਬੀ ਨਹੀਂ ਆਉਂਦੀ ਪੁੱਛੋ ਵੀ ਜਦੋਂ ਤੁਸੀਂ ਜੰਮੇ ਸੀ ਅੰਗਰੇਜ਼ੀ ਆਉਂਦੀ ਸੀ ਤੁਹਾਨੂੰ ਡੱਚ ਆਉਂਦੀ ਸੀ ਸਪੈਨਿਸ਼ ਆਉਂਦੀ ਸੀ ਨਹੀਂ ਜੀ ਸਿੱਖੀ ਹੈ ਜੇ ਰੋਟੀਆਂ ਕਮਾਉਣ ਲਈ ਭਾਸ਼ਾ ਸਿੱਖ ਲਈ ਤੇ ਭਾਈ ਮੁਸਲਮਾਨਾਂ ਦੇ ਪ੍ਰਤੀ ਆਪਾਂ ਬਹੁਤ ਕੁਝ ਬੋਲਦੇ ਹਾਂ ਪਰ ਇੱਕ ਗੱਲ ਯਾਦ ਰੱਖਿਓ ਇਸਲਾਮ ਦੀ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦਾ ਬੱਚਾ ਚੀਨ ਵਿੱਚ ਪੈਦਾ ਹੋਵੇ ਰੂਸ ਵਿੱਚ ਪੈਦਾ ਹੋਵੇ ਅਮਰੀਕਾ ਵਿੱਚ ਪੈਦਾ ਹੋਵੇ ਘੱਟੋ ਘੱਟ ਨਮਾਜ਼ ਪੜ੍ਹਨ ਜੋਗੀ ਤੇ ਕਲਮਾ ਪੜ੍ਹਨ ਜੋਗਾ ਜੋਗੀ ਅਰਬੀ ਜਿਹੜੀ ਹੈ ਉਹ ਜ਼ਰੂਰ ਸਿੱਖ ਲੈਂਦੇ ਨੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਪੜ੍ਹੇ ਲਿਖੇ ਸੀ ਪਤਾ ਤੁਹਾਨੂੰ ਕੀ ਸੀਗਾ ਉਹ ਗੁਰਦੁਆਰੇ ਗੁਰੂ ਕੇ ਗ੍ਰੰਥੀ ਸਾਹਿਬ ਕੋਲ ਜਾਂਦੇ ਸੀ ਤੇ 5 ਗ੍ਰੰਥੀ ਦੀ ਸੰਥਿਆ ਲੈਂਦੇ ਸੀ ਤੇ ਪੜ੍ਹੇ ਲਿਖੇ ਹੋ ਜਾਂਦੇ ਸੀ ਅਖਬਾਰ ਵੀ ਪੜ੍ਹ ਲੈਂਦੇ ਸੀ ਦਸਤਖਤ ਵੀ ਕਰ ਲੈਂਦੇ ਸੀ ਤੇ ਘਰ ਦਾ ਹਿਸਾਬ ਕਿਤਾਬ ਵੀ ਲਿਖ ਲੈਂਦੇ ਸੀ ਸਾਡੇ ਜਿੰਨੇ ਦਾਦੇ ਪੜਦਾਦੇ ਨੇ ਉਹ ਗੁਰੂ ਕੇ ਗ੍ਰੰਥੀ ਸਿੰਘਾਂ ਤੋਂ ਪੜ੍ਹੇ ਸਨ ਤੇ ਪੜ੍ਹੇ ਲਿਖੇ ਸਨ ਜਿਸ ਗੁਰਮੁਖੀ ਨੇ ਜਿਸ ਪੰਜਾਬੀ ਨੇ ਲੋਕ ਸੁਖੀ ਕਰਨਾ ਹੈ ਪਰਲੋਕ ਸੁਹੇਲਾ ਕਰਨਾ ਹੈ ਅੱਜ ਸਾਡਾ ਅਵੇਸਲਾਪਣ ਨਹੀਂ ਹੈ ਅੱਜ ਸਾਡੀ ਤਰਾਸਦੀ ਹੈ ਅਸੀਂ ਸੰਤਾਪ ਭੋਗ ਰਹੇ ਹਾਂ ਬੱਚੇ ਆਖੇ ਨਹੀਂ ਲੱਗਦੇ ਜੀ ਫਿਰ ਤੁਸੀਂ ਗੋਰਿਆਂ ਨੂੰ ਪੁੱਛ ਕੇ ਵੇਖ ਲਓ ਵੀ ਤੁਸੀਂ ਜਿੰਮ ਜਾਂਦੇ ਹੋ ਕਹਿੰਦੇ ਕਿਉਂ ਜਿੰਮ ਜਾਣਾ ਨਹੀਂ ਸਾਡੇ ਕਿਸੇ ਬੰਦੇ ਨੂੰ ਪੁੱਛ ਲਓ ਵੀ ਸੈਰ ਕਰਦੇ ਹੋ ਕਹਿੰਦੇ ਜੀ ਨੌਕਰ ਰੱਖਿਆ ਹੋਇਆ ਪਾਠ ਕਰਦੇ ਹੋ ਕਹਿੰਦੇ ਜੀ ਗ੍ਰੰਥੀ ਸਾਹਿਬ ਰੱਖਿਆ ਹੋਇਆ ਹੁਣ ਤੁਸੀਂ ਦੱਸ ਦਿਓ ਇਸ ਲੋਕ ਦੇ ਸੁਖੀ ਹੋਣ ਵਾਸਤੇ ਪਰਲੋਕ ਦੇ ਸੁਹੇਲੇ ਹੋਣ ਵਾਸਤੇ ਆਪਾਂ ਕੋਈ ਕੰਮ ਕਰਦੇ ਹਾਂ ਜਾਂ ਆਪਣੀ ਸਿਹਤ ਵਾਸਤੇ ਕਰਦੇ ਹੋਈਏ ਉਹ ਵੀ ਨਹੀਂ ਕਰਦੇ ਉਹਦੇ ਲਈ ਵੀ ਨੌਕਰ ਰੱਖਿਆ ਸੈਰ ਕਰਨ ਲਈ ਫਿਰ ਆਪਣਾ ਪਰਲੋਕ ਸਵਾਰਨ ਲਈ ਕੁਝ ਕਰਦੇ ਹੋਈਏ ਪਾਠ ਉਹਦੇ ਲਈ ਅਸੀਂ ਗ੍ਰੰਥੀ ਸਿੰਘ ਰੱਖ ਲਿਆ ਮੈਂ ਤਾਂ ਉਸ ਤੋਂ ਅਗਲੀ ਬੇਨਤੀ ਕਰਨੀ ਚਾਹੁੰਦਾ ਵੀ ਜੇ ਤੁਹਾਨੂੰ ਪਾਠ ਕਰਨਾ ਨਹੀਂ ਆਉਂਦਾ ਤੇ ਸੁਣਨਾ ਵੀ ਨਹੀਂ ਆਉਂਦਾ ਜਿੱਦਾਂ ਘੰਟਾ ਭਾਈ ਸਾਹਿਬ ਆ ਕੇ ਪਾਠ ਕਰਨ ਤੇ ਤੁਸੀਂ ਸੁਣ ਲਓ ਤੁਹਾਡੇ ਗੁਰੂ ਨੇ ਤੇ ਇਹ ਵੀ ਤੁਹਾਨੂੰ ਰਸਤਾ ਦਿੱਤਾ ਸੁਣਤੇ ਪੁਨੀਤ ਕਹਿਤੇ ਪਵਿੱਤ ਸੋ ਪਹਿਲਾ ਪ੍ਰਕਾਸ਼ ਗੁਰਪੁਰਬ ਉਹਦੇ ਪ੍ਰਥਾਏ ਮੈਂ ਬੇਨਤੀ ਕਰਨੀ ਚਾਹੁੰਦਾ ਸੀ ਕਿ ਭਾਈ ਤੁਹਾਡਾ ਗੁਰੂ ਗ੍ਰੰਥ ਹੈ ਘੱਟੋ ਘੱਟ ਅੱਜ ਤੋਂ ਬਾਅਦ ਇੱਕ ਫੈਸਲਾ ਕਰ ਲਓ ਕਿ ਆਪਣੇ ਜਿਉਂਦੇ ਜੀ ਆਪਣੇ ਬੱਚਿਆਂ ਨੂੰ ਇੰਨੀ ਗੁਰਮੁਖੀ ਔਰ ਪੰਜਾਬੀ ਜ਼ਰੂਰ ਪੜ੍ਹਾਉਣੀ ਹੈ ਕਿ ਉਹ ਅਰਦਾਸ ਵੀ ਕਰ ਸਕਣ ਉਹ ਹੁਕਮਨਾਮਾ ਵੀ ਲੈ ਸਕਣ ਉਹ ਮਹਾਰਾਜ ਦਾ ਸੁਖ ਆਸਨ ਪ੍ਰਕਾਸ਼ ਕਰ ਸਕਣ ਚਰਨੀ ਲੱਗ ਸਕਣ ਆਪਣਾ ਨਿਤਨੇਮ ਕਰ ਸਕਣ ਦੂਸਰੀ ਬੇਨਤੀ ਜਿਹੜਾ ਅਸੀਂ ਕੱਲ੍ਹ ਵਿਆਹ ਪੁਰਬ ਮਨਾਇਆ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਜੇ ਅਸੀਂ ਵਿਆਹ ਤੋਂ ਹੀ ਮੁਨਕਰ ਹਾਂ ਤੇ ਵਿਆਹ ਪੁਰਬ ਦਾ ਮੇਰਾ ਖਿਆਲ ਹੈ ਕਿ ਲੱਡੂ ਵੰਡ ਕੇ ਤੇ ਜਲੇਬੀਆਂ ਖਾ ਕੇ
ਜੇ ਆਪਾਂ ਕਹੀਏ ਜੀ ਬਾਬੇ ਦਾ ਵਿਆਹ ਪੁਰਬ ਮਨਾ ਲਿਆ, ਤੁਸੀਂ ਬਾਬੇ ਦੇ ਬਰਾਤੀ ਨਹੀਂ ਹੋ, ਬਾਬੇ ਦੇ ਸਿੱਖ ਹੋ, ਵਾਪਸ ਆ ਜਾਓ, ਤੁਸੀਂ ਬਰਾਤੀ ਨਹੀਂ ਹੋ ਬਾਬੇ ਦੇ, ਵੀ ਸੋਹਣੇ ਸੋਹਣੇ ਕੱਪੜੇ ਪਾਏ ਤੇ ਵਿਆਹ ਵੇਖ ਲਿਆ, ਤੁਸੀਂ ਸਿੱਖ ਹੋ। ਤੁਹਾਨੂੰ ਗੁਰੂ ਨੇ, ਤੁਹਾਨੂੰ ਜਿਸ ਬਾਬੇ ਨੇ ਇਸ ਬਾਣੀ ਦੇ ਲੜ ਲਾਇਆ, ਕਦੇ ਭਾਈ ਗੁਰਦਾਸ ਨੂੰ ਮੰਨਿਆ ਹੁੰਦਾ ਕਿ ਜਾਹਰ ਪੀਰ ਜਗਤ ਗੁਰ ਬਾਬਾ, ਇਹ ਬਾਬਾ ਸ਼ਬਦ ਪਹਿਲਾ ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਿੱਚ ਉਚਾਰਿਆ ਸੀ। ਉਸ ਬਾਬੇ ਨੇ ਤੁਹਾਨੂੰ ਇਸ ਬਾਬੇ ਦੇ ਲੜ ਲਾਇਆ ਹੈ, ਤੇ ਮੈਂ ਦੋ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ, ਤੁਹਾਡੇ ਸਾਰਿਆਂ ਦੇ ਬਾਬੇ ਨੇ, ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਵੀ ਇਹ ਬਾਬਾ ਕਿਹਦਾ ਹੈ, ਆਪਣੇ ਸਾਰਿਆਂ ਕੋਲ ਹੈਗੇ ਨੇ ਬਾਬੇ, ਸਾਡਾ ਬਾਬਾ ਉਹ ਹੈ, ਸਾਡਾ ਬਾਬਾ ਉਹ ਹੈ, ਤੇ ਉਸ ਜਾਹਰ ਪੀਰ ਜਗਤ ਗੁਰ ਬਾਬੇ ਦਾ ਥਾਪਿਆ ਬਾਬਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਇਹ ਬਾਬਾ ਕਿਹਦਾ ਹੈ। ਭਾਈ ਮੱਥਾ ਟੇਕਣ ਨਾਲ ਗੱਲ ਨਹੀਂ ਬਣਨੀ, ਇਹ ਅਦਬ ਹੈ, ਇਹ ਸਨਮਾਨ ਹੈ, ਇਹ ਸਤਿਕਾਰ ਹੈ ਜਿਹੜਾ ਤੁਸੀਂ ਭੇਟਾ ਕਰਦੇ ਹੋ। ਬਖਸ਼ਿਸ਼ਾਂ ਉਦੋਂ ਹੋਣੀਆਂ ਨੇ ਜਦੋਂ ਗੁਰੂ ਜੀ ਦਾ ਹੁਕਮ ਮੰਨਾ ਗਿਆ, ਆਪਾਂ ਤੁਧ ਨੂੰ ਨਿਮਣ ਮੰਨਣ ਤੇਰਾ ਨਾਉ। ਮੈਂ ਤਾਂ ਕਹਿੰਦਾ ਹਰ ਚੰਦੋਆ ਸਾਹਿਬ ਦੇ ਉੱਤੇ ਲਿਖ ਦੇਣਾ ਚਾਹੀਦਾ, ਜਿਹੜੀ ਆਪਾਂ ਝਰ ਲਾਉਂਦੇ ਹਾਂ ਨਾ, ਬਜਾਏ ਕਿ ਇਹ ਲਿਖੀਏ ਵੀ ਜੋ ਮੰਗ ਹੈ ਠਾਕੁਰ ਆਪਣੇ ਤੇ, ਉਹ ਤਾਂ ਸਾਡੇ ਮਨ ਦੀ ਤਰਜਮਾਨੀ ਹੈ ਨਾ। ਗੁਰੂ ਦਾ ਸਿਧਾਂਤ ਲਿਖ ਦੇਣਾ ਚਾਹੀਦਾ, ਚੰਦੋਆ ਸਾਹਿਬ ਦੇ ਸਾਹਮਣੇ ਝਾਲਰ ਲਾ ਦੇਣੀ ਚਾਹੀਦੀ ਹੈ ਕਿ ਤੁਧ ਨੂੰ ਨਿਮਣ ਮੰਨਣ ਤੇਰਾ ਨਾਉ, ਤੈਨੂੰ ਮੱਥਾ ਟੇਕਣਾ ਹੀ ਇਹ ਹੈ ਕਿ ਮੈਂ ਬਾਬਾ ਤੇਰੀ ਬਾਣੀ ਨੂੰ ਮੰਨਾਂਗਾ, ਮੈਂ ਤੇਰੀ ਬਾਣੀ ਦਾ ਅਦਬ ਕਰਾਂਗਾ, ਮੈਂ ਤੇਰੀ ਬਾਣੀ ਦੀ ਕਮਾਈ ਕਰਾਂਗਾ। ਹੁਣ ਸ਼ਬਦ ਦੀ ਕਮਾਈ ਕੀ ਹੈ? ਹੁਣ ਸ਼ਬਦ ਦੀ ਕਮਾਈ ਜਿਹੜੀ ਸਾਡੇ ਵਿੱਚ ਪ੍ਰਚਲਿਤ ਹੈ ਉਹ ਹੈ ਵੀ ਚੌਂਕੜੀ ਮਾਰ ਕੇ ਤੇ ਅਭਿਆਸ ਕਰੋ, ਜਿਹਨੂੰ ਆਪਾਂ ਸਿਮਰਨ ਵੀ ਕਵਾਂਗੇ, ਸਾਧਨਾ ਵੀ ਕਵਾਂਗੇ, ਮੈਡੀਟੇਸ਼ਨ ਵੀ ਕਵਾਂਗੇ। ਭਾਈ ਜਿੱਥੇ ਗੁਰਬਾਣੀ ਨੂੰ ਪੜ੍ਹਨਾ, ਜਿੱਥੇ ਸ਼ਬਦ ਸੁਰਤ ਦੀ ਸੱਚੇ ਪਾਤਸ਼ਾਹ ਨੇ ਸਾਨੂੰ ਜੁਗਤੀ ਦਿੱਤੀ ਹੈ, ਉੱਥੇ ਇਹ ਵੀ ਚੇਤਾ ਰੱਖਣਾ ਕਿ ਇਹਦੀ ਕਮਾਈ ਆਪਣੇ ਜੀਵਨ ਵਿੱਚ ਵੀ ਕਰਨੀ ਹੈ, ਤੁਹਾਡੇ ਕਰਮ ਦੇ ਵਿੱਚ, ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੀ ਕਿਰਤ ਦੇ ਵਿੱਚ। ਜਦੋਂ ਤੁਸੀਂ ਗੁਰੂ ਵਾਲੇ ਬਣਦੇ ਹੋ ਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਤਾਬਿਆ ਵਿੱਚ, ਗੁਰੂ ਪੰਥ ਦੇ ਰੂਪ ਵਿੱਚ ਪੰਜ ਪਿਆਰੇ ਤੁਹਾਨੂੰ ਇਹੀ ਸ਼ਬਦ ਕਹਿੰਦੇ ਨੇ ਕਿ ਭਾਈ ਅੱਜ ਤੁਸੀਂ ਗੁਰੂ ਵਾਲੇ ਬਣੇ ਹੋ, ਤੁਹਾਡੀ ਕੁੱਲ ਨਾਸ਼, ਤੁਹਾਡਾ ਕਰਮ ਨਾਸ਼, ਤੁਹਾਡੀ ਕਿਰਤ ਨਾਸ਼, ਛੱਡ ਦਿਓ ਅੱਜ ਤੋਂ ਪਹਿਲਾਂ ਕੀ ਕਰਦੇ ਸੀ। ਅੱਜ ਤੋਂ ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਫਿਰ ਵੇਖੋ ਭਾਈ ਇਸ ਨਿਰਾਲੀ ਕਥਾ ਦੇ ਵਰਤਾਰੇ ਵੇਖਣਾ, ਫਿਰ ਅੱਜ ਹੋਰ ਕੱਲ ਹੋਰ, ਅੱਜ ਹੋਰ ਕੱਲ ਹੋਰ, ਜੀਵਨ ਵੀ ਬਦਲੇਗਾ, ਤਸਵੀਰ ਵੀ ਬਦਲੇਗੀ, ਤਕਦੀਰ ਵੀ ਬਦਲੇਗੀ। ਮੈਂ ਤਾਂ ਜਦੋਂ ਆਵਾਂ ਉਦੋਂ ਹੀ ਬੇਨਤੀ ਕਰਕੇ ਜਾਣਾ ਵੀ ਤੁਹਾਡਾ ਬੱਚਾ ਮੈਕਸੀਕੋ ਦੀ ਕੰਧ ਟੱਪਦਾ, ਅਮਰੀਕਾ ਵਰਗੇ ਮੁਲਕ ਵਿੱਚ ਉਤਰਦਾ, ਉਤਰ ਕੇ ਪੈਟਰੋਲ ਪੰਪ ਪਾਉਣ ਲਈ ਉਹ ਜਿਹੜੀ ਪਾਈਪ ਹੈ ਉਹਦਾ ਹੈਂਡਲ ਫੜਦਾ, ਤੇ ਇੱਥੇ ਪੰਜਾਬ ਦੇ ਵਿੱਚ ਬਾਪੂ ਮੁੱਛਾਂ ਨੂੰ ਤਾਹ ਦੇਣ ਲੱਗ ਜਾਂਦਾ, ਕਹਿੰਦਾ ਹੁਣ ਦੱਸਾਂਗਾ ਵੀ ਗੁਆਂਢੀਆਂ ਦੀ ਜ਼ਮੀਨ ਦਾ ਕੀ ਭਾਅ ਹੈ। ਪਰ ਜਿੰਨਾ ਚਿਰ ਬੱਚਾ ਇੱਥੇ ਰਿਹਾ ਤੁਸੀਂ ਧਾਗੇ ਤਵੀਤਾਂ ਮਗਰ ਤੁਰੇ ਫਿਰਦੇ ਰਹੇ, ਤੁਹਾਡੀ ਤਕਦੀਰ ਨਹੀਂ ਬਦਲੀ, ਸਵਾਹ ਦੀਆਂ ਪੁੜੀਆਂ ਨੇ ਤੁਹਾਡਾ ਘਰ ਨਹੀਂ ਵਸਾਇਆ। ਪਰ ਜਿੱਦਣ ਤੁਹਾਡੇ ਬੱਚੇ ਨੇ ਕੰਮ ਕਰਨਾ ਸ਼ੁਰੂ ਕੀਤਾ, ਤੁਹਾਡੇ ਘਰ ਦੀ ਤਸਵੀਰ ਬਦਲ ਗਈ, ਲੈਂਟਰ ਪੈਣੇ ਸ਼ੁਰੂ ਹੋ ਗਏ, ਚੁਬਾਰੇ ਬਣਨੇ ਸ਼ੁਰੂ ਹੋ ਗਏ, ਕੋਠੀਆਂ ਬਣਨੀਆਂ ਸ਼ੁਰੂ ਹੋ ਗਈਆਂ, ਮੋਟਰਾਂ ਲੱਗਣੀਆਂ ਸ਼ੁਰੂ ਹੋ ਗਈਆਂ, ਜ਼ਮੀਨਾਂ ਵਧਣੀਆਂ ਸ਼ੁਰੂ ਹੋ ਗਈਆਂ, ਇਹ ਤੁਹਾਡੇ ਗੁਰੂ ਨੇ ਕਿਹਾ ਸੀ। ਜੇ ਭਾਈ ਸੱਚੀ ਮੁੱਚੀ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹੋ ਤੇ ਕਿਰਤ ਕਰੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ, ਤੇ ਸਭ ਤੋਂ ਵੱਡੀ ਗੱਲ ਜਿਹੜਾ ਕੱਲ੍ਹ ਪੁਰਬ ਮਨਾਇਆ ਹੈ, ਆਪਣੇ ਪਰਿਵਾਰਾਂ ਦੇ ਵਿੱਚ ਇੱਕ ਫੈਸਲਾ ਕਰ ਲਓ, ਰੋਜ਼ ਆਪਣੇ ਬੱਚਿਆਂ ਨੂੰ ਸਮਝਾਇਆ ਕਰੋ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਗਲਤੀ ਕਿੱਥੇ ਹੈ? ਜਦੋਂ ਅਸੀਂ ਆਪਸ ਵਿੱਚ ਬਹਿੰਦੇ ਹਾਂ ਨਾ, ਉਹਨਾਂ ਦੀ ਤਾਂ ਕੁੜੀ ਛੱਡਤੀ, ਉਹਨਾਂ ਦਾ ਤਾਂ ਜਵਾਈ ਬੜੀ ਸ਼ਰਾਬ ਪੀਂਦਾ, ਇਹੋ ਜਿਹੀਆਂ ਗੱਲਾਂ ਕਰ ਕਰਕੇ ਨਾ ਲੋਕਾਂ ਦੀਆਂ, ਕਿਉਂਕਿ ਨਿੰਦਿਆ ਚੁਗਲੀ ਚੋਂ ਰਸ ਬੜਾ ਆਉਂਦਾ। ਫਿਰ ਕਹਿਣਗੇ ਪੁੱਤ ਤੇਰੇ ਲਈ ਰਿਸ਼ਤਾ ਲੱਭੀਏ, ਕਹਿੰਦੀ ਬੇਬਿਆ ਜਿੰਨੀਆਂ ਸਾਖੀਆਂ ਸੁਣੀਆਂ ਨੇ ਅਜੇ ਮੇਰੇ ਰਿਸ਼ਤੇ ਦੀ ਘਾਟ ਹੈ ਕੋਈ? ਵੇਖੋ ਬੁਰੇ ਵੀ ਲੋਕ ਹੋਣਗੇ, ਪਰ ਤੁਸੀਂ ਕੀ ਸੋਚਦੇ ਵੀ ਅੱਜ ਚੰਗੇ ਰਿਸ਼ਤੇ ਖਤਮ ਹੋ ਗਏ ਨੇ, ਜਾਂ ਚੰਗੇ ਬੱਚੇ ਨਹੀਂ ਰਹੇ ਧਰਤੀ ਤੇ, ਜਾਂ ਚੰਗੀਆਂ ਧੀਆਂ ਨਹੀਂ ਰਹੀਆਂ ਧਰਤੀ ਤੇ? ਆਪਣੇ ਘਰ ਵਿੱਚ ਉਲਟੀਆਂ ਗੱਲਾਂ ਕਰਨੀਆਂ ਬੰਦ ਕਰ ਦਿਓ। ਲੋਕਾਂ ਦੀ ਨਿੰਦਿਆ ਚੁਗਲੀ ਚੋਂ ਰਸ ਲੈਂਦੇ ਲੈਂਦੇ ਤੁਸੀਂ ਆਪਣੇ ਬੱਚਿਆਂ ਨੂੰ ਬਗਾਵਤ ਤੇ ਲੈ ਗਏ ਹੋ। ਆਪਣੇ ਬੱਚਿਆਂ ਦੀ ਬੇੜੀ ਡੋਬਣ ਵਾਲੇ ਅਸੀਂ ਖੁਦ ਆਪ ਹਾਂ, ਤੁਹਾਡੇ ਬੱਚਿਆਂ ਨੇ ਗੱਲਾਂ ਕਿੱਥੋਂ ਸੁਣੀਆਂ ਮੈਨੂੰ ਤੁਸੀਂ ਦੱਸ ਦਿਓ। ਸਾਡੇ ਕੋਲ ਤਾਂ ਰੋਜ਼ ਆਉਂਦੇ ਨੇ, ਗਿਆਨੀ ਜੀ ਕਾਕਾ ਡਰਦਾ। ਹੁਣ ਕਾਕੇ ਨੂੰ ਡਰਾਇਆ ਕਿੰਨੇ? ਕਾਕੇ ਨੂੰ ਡਰਾਇਆ ਮਾਂ ਨੇ, ਨਿੱਕੇ ਜਿਹੇ ਹੁੰਦੇ ਨੂੰ ਕਹਿਣ ਲੱਗ ਗਈ ਕਾਕਾ ਸੌਂ ਜਾ ਨਹੀਂ ਤੇ ਮਾਊ ਵਿਹਲਾ ਆ ਜਾਏਗਾ। ਵੇਖਿਆ ਉਹਨੇ ਵੀ ਨਹੀਂ, ਉਹਨੂੰ ਉਹਦੀ ਮਾਂ ਕਹਿੰਦੀ ਹੁੰਦੀ ਸੀ, ਅੱਗੋਂ ਉਹਨੇ ਕਹਿਣਾ ਸ਼ੁਰੂ ਕਰਤਾ ਮਾਊ ਬਿੱਲਾ। ਵੇਖਿਆ ਆਪਾਂ ਵੀ ਨਹੀਂ, ਮੈਂ ਕਿਹੜਾ ਵੇਖਿਆ ਮਾਊ ਬਿੱਲਾ ਕਿਹਨੂੰ ਕਹਿੰਦੇ ਨੇ? ਤੇ ਬੱਚੇ ਨੂੰ ਐਸਾ ਹਾਲਾਤ ਬਣਾ ਤੇ ਬੱਚੇ ਦੇ ਕਿ ਬੱਚਾ ਹਨੇਰੇ 'ਚ ਬਾਹਰ ਨਹੀਂ ਨਿਕਲਦਾ, ਇਕੱਲਾ ਕਿਤੇ ਜਾਣ ਜੋਗਾ ਨਹੀਂ ਹੈ। ਉਹਨੂੰ ਕਿਸੇ ਮੜੀਆਂ ਕਬਰਾਂ ਨੇ ਨਹੀਂ ਡਰਾਇਆ, ਤੁਹਾਡੇ ਘਰ ਦੇ ਵਰਤਾਰੇ ਨੇ ਡਰਾ ਦਿੱਤਾ। ਘਰ ਦਾ ਮਾਹੌਲ ਠੀਕ ਕਰੋ, ਘਰ ਦਾ ਵਰਤਾਰਾ ਠੀਕ ਕਰੋ। ਗੁਰੂ ਨੇ ਘਰ ਘਰ ਅੰਦਰ ਧਰਮਸ਼ਾਲਾ ਦਾ ਉਪਦੇਸ਼ ਦਿੱਤਾ ਸੀ। ਸੱਚੇ ਪਾਤਸ਼ਾਹ ਦੇ ਉਪਦੇਸ਼ ਦੇ ਪ੍ਰਤੀ ਮੈਂ ਕੁਝ ਸਮਾਂ ਤੁਹਾਡਾ ਲਿਆ। ਮੇਰੀ ਹਮੇਸ਼ਾ ਭਾਵਨਾ ਹੁੰਦੀ ਹੈ ਕਿ ਮੈਂ ਕੁਝ ਗੱਲਾਂ ਆਪ ਜੀ ਨਾਲ ਜ਼ਰੂਰ ਕਰਾਂ ਜਿਹੜੀਆਂ ਅੱਜ ਸਾਡੀ ਸਭ ਦੀ ਲੋੜ ਹੈ, ਮੇਰੀ ਵੀ ਹੈ, ਸਭ ਦੀ ਹੈ। ਆਪਾਂ ਸਾਰੇ ਚਾਹੁੰਦੇ ਹਾਂ, ਸੁੱਖ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ ਹਾਂ, ਖੁਸ਼ੀਆਂ ਚਾਹੁੰਦੇ ਹਾਂ, ਮੰਨਦੇ ਵੀ ਹਾਂ, ਵਿਆਹ ਸ਼ਾਦੀ ਦੇ ਕਾਰਡ ਤੇ ਵੀ ਲਿਖਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਤੇ ਪੁੱਛੋ ਵੀ ਕੋਈ ਇੱਕ ਕੰਮ ਵਿਆਹ ਦੇ ਵਿੱਚ ਕੀਤਾ, ਸਤਿਗੁਰ ਦੀ ਨਜ਼ਰ ਵਾਸਤੇ ਕੋਈ ਕੰਮ ਕੀਤਾ? ਜੇ ਖੰਡ ਪਾਠ ਕਰਾਇਆ ਤੇ ਉਹ ਲੋਕਾਂ ਤੋਂ ਡਰਦਿਆਂ ਕਰਾਇਆ। ਜੇ ਆਨੰਦ ਕਾਰਜ ਕੀਤਾ ਤੇ ਉਦੋਂ ਕੀ ਕਿਹਾ? ਆਖਿਆ ਗਿਆਨੀ ਜੀ ਛੇਤੀ ਕਰਿਓ, ਅਸੀਂ ਲੇਟ ਹੋ ਗਏ ਹਾਂ। ਤੇ ਪੁੱਛੋ ਲੇਟ ਕਿਉਂ ਹੋ ਗਏ? ਕਿਉਂਕਿ ਸੜਕ ਤੇ ਭੰਗੜਾ ਪਾਉਂਦੇ ਰਹਿ ਗਏ, ਅੱਗੋਂ ਲੇਟ ਹੋ ਰਹੇ ਹਾਂ। ਲੇਟ ਵੀ ਇਸੇ ਕਰਕੇ ਹੋ ਰਹੇ ਹਾਂ ਵੀ ਜਿਹੜਾ ਮੁੜ ਕੇ ਡੀਜੇ ਵਾਲੇ ਨੂੰ ਪੈਸੇ ਦਿੱਤੇ ਨੇ ਉੱਥੇ ਭੰਗੜਾ ਕੌਣ ਪਾਊਗਾ? ਉਰੇ ਤਾਂ ਨਹੀਂ ਵੀ ਇੱਥੋਂ ਉੱਠ ਕੇ ਕੁਛ ਹੋਰ ਕੰਮ ਕਰਨਾ, ਕੋਈ ਕੰਮ ਨਹੀਂ ਕਰਨਾ। ਅਖੰਡ ਪਾਠ ਵੀ, ਲਾਵਾਂ ਵੀ, ਆਨੰਦ ਕਾਰਜ ਦੀ ਮਰਿਆਦਾ ਵੀ, ਇੱਕ ਕੰਮ ਦੱਸ ਦਿਓ, ਇੱਕ ਇੱਕ ਕੰਮ ਕਿ ਜਿਹੜਾ ਸਤਿਗੁਰ ਨਦਰ ਕਰੇ ਦੇ ਵਾਸਤੇ ਬਾਪ ਸੁਚੇਤ ਹੋਵੇ, ਬੱਚੀ ਦਾ, ਬੱਚੇ ਦਾ, ਮਾਂ ਦੋਨਾਂ ਬੱਚਿਆਂ ਦੀ ਕੋਈ ਸੁਚੇਤ ਨਹੀਂ ਹੈ। ਰੰਗ ਤਮਾਸ਼ਿਆਂ ਦੇ ਵਿੱਚ ਭਰੇ ਹੋਏ ਸਿਰ ਵਿਆਹ ਸ਼ਾਦੀ ਦੇ ਕਾਰਡ ਤੇ ਲਿਖ ਕੇ ਚਾਹੁੰਦੇ ਹਾਂ ਕਿ ਵਾਰੇ ਨਿਆਰੇ ਹੋ ਜਾਣੇ ਚਾਹੀਦੇ ਨੇ। ਇਹ ਆਪਣੇ ਆਪ ਨਾਲ ਧੋਖਾ, ਕਿਸੇ ਨਾਲ ਕੁਛ ਨਹੀਂ ਹੈ, ਕਿਸੇ ਦਾ ਕੀ ਜਾਂਦਾ ਇਹਦੇ ਨਾਲ? ਕਦੇ ਕਿਸੇ ਨੇ ਇਤਰਾਜ਼ ਕੀਤਾ ਵੀ ਤੁਸੀਂ ਆਪਣੇ ਕਾਰਡ ਤੇ ਆਹ ਪੰਗਤੀ ਕਿਉਂ ਲਿਖੀ ਤੇ ਆ ਕਿਉਂ ਨਹੀਂ ਲਿਖੀ? ਮੇਰਾ ਖਿਆਲ ਤੇ ਅੱਜ ਕੱਲ੍ਹ ਲੋਕ ਕਾਰਡ ਵੀ ਨਹੀਂ ਬਹੁਤਾ ਪੜ੍ਹਦੇ, ਉਹ ਸਿਰਫ ਤਰੀਕ ਵਹਿੰਦੇ ਨੇ ਵੀ ਕਿਹੜੀ ਤਰੀਕ ਨੂੰ ਹੈ। ਸੋ ਇਸ ਕਰਕੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ।
ਟੋਡੀ ਰਾਗ ਹੈ, ਮਹੱਲਾ ਪੰਜਵਾਂ। ਬਾਣੀ ਦੇ ਉਚਾਰਨ ਕਰਤਾ ਪੰਜਵੇਂ ਪਾਤਸ਼ਾਹ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ।
ਸਾਧ ਸੰਗ ਹਰ ਹਰ ਨਾਮ ਚਿਤਾਰਾ।
ਜਿਸਨੇ ਵੀ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਿਆ, ਹੁਣ ਆਪਾਂ ਅੱਧੀ ਗੱਲ ਸੁਣਦੇ ਹਾਂ, ਸਾਰੀ ਨਹੀਂ ਸੁਣਦੇ। ਹੁਣ ਆਪਾਂ ਇਹ ਤੇ ਸੁਣ ਲਿਆ ਵੀ ਨਾਮ ਜਪਣਾ ਚਾਹੀਦਾ, ਹੁਣ ਨਾਮ ਜਪਣ ਲਈ ਜਿਹੜੇ ਯੁਕਤੀਆਂ ਦੱਸਦੇ ਨੇ ਅਸੀਂ ਉਹਨਾਂ ਕੋਲ ਚਲੇ ਗਏ, ਅਸੀਂ ਉਹਨਾਂ ਕੋਲ ਪਹੁੰਚ ਗਏ। ਪਰ ਜਿੱਥੋਂ ਤੱਕ ਮੈਨੂੰ ਮੈਂ ਵੇਖਿਆ ਤਾਂ ਨਹੀਂ ਕਿਉਂਕਿ ਮੇਰੀ ਉਮਰ ਛੋਟੀ ਹੈ, ਪਰ ਮੈਂ ਸੁਣਿਆ ਸੀ ਕਿ ਟਕਸਾਲਾਂ ਦੇ ਵਿੱਚ ਇਸ ਗੱਲ ਦੀ ਪਹਿਰੇਦਾਰੀ ਕੀਤੀ ਜਾਂਦੀ ਸੀ ਵੀ ਕੋਈ ਵੀ ਵਿਦਿਆਰਥੀ ਬਾਣੀ ਦਾ ਅਭਿਆਸ ਸ਼ੁੱਧ ਉਚਾਰਨ ਦੇ ਪ੍ਰਤੀ, ਬਾਣੀ ਦਾ ਅਭਿਆਸ ਕੰਠ ਕਰਨ ਦੇ ਪ੍ਰਤੀ, ਬਾਣੀ ਦਾ ਅਭਿਆਸ ਅਰਥ ਭਾਵ ਨੂੰ ਸਮਝਣ ਦੇ ਪ੍ਰਤੀ ਹੋਣਾ ਚਾਹੀਦਾ, ਨਾ ਕਿ ਉਹ ਮੰਤਰ ਜਾਪ ਦੇ ਰੂਪ ਵਿੱਚ ਉਹਦੇ ਚੋਰੀ ਦੀਆਂ ਸਿੱਧੀਆਂ ਕੱਢਣ ਵਾਲਾ ਨਹੀਂ ਹੋਣਾ ਚਾਹੀਦਾ। ਇਹ ਸੁਚੇਤਤਾ ਹੁੰਦੀ ਸੀ, ਕਿਉਂਕਿ ਇਹ ਤਾਂ ਸੱਚ ਹੈ ਨਾ ਕਿ ਜਦੋਂ ਤੁਸੀਂ ਇਸ ਮਾਰਗ ਤੇ ਤੁਰੋਗੇ, ਬ੍ਰਹਮ ਬਿੰਦ ਹੈ, ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਜਦੋਂ ਇਸ ਮਾਰਗ ਤੇ ਤੁਰਨਾ ਹੈ, ਇਹ ਕਰਾਮਾਤ ਤੁਹਾਡੀ ਜ਼ਿੰਦਗੀ ਚ ਵਾਪਰਨੀ ਹੈ, ਇਹਨਾਂ ਚੀਜ਼ਾਂ ਨੇ ਆਉਣਾ ਹੈ, ਰਿਧੀਆਂ ਨੇ, ਸਿੱਧੀਆਂ ਨੇ, ਨਿਧੀਆਂ ਨੇ, ਤੇ ਗੁਰੂ ਨੇ ਤੁਹਾਨੂੰ ਇੱਕ ਗੱਲ ਸਮਝਾ ਕੇ ਰੱਖਣੀ ਹੈ ਕਿ ਧਿਆਨ ਰੱਖੀ ਭਾਈ, ਦਾਤਾ ਬਣ ਕੇ ਨਾ ਬਵੀ, ਉਹ ਜਿਹੜਾ ਦੇਣ ਹਾਰ ਹੈ ਨਾ, ਤੇਰਾ ਨਾਮ ਮੂਰਖਾਂ ਦੀ ਲਿਸਟ ਵਿੱਚ ਲਿਖ ਦੇਵੇਗਾ, ਜੇ ਕੋ ਹੋਏ ਬਹਿ ਦਾਤਾਰ। ਇਹੀ ਸੁਖਮਨੀ ਸਾਹਿਬ ਹੈ ਨਾ, ਜੇ ਦਾਤੇ ਬਣੋਗੇ ਤੁਹਾਡਾ ਨਾਂ ਗਵਾਰਾਂ ਦੇ ਵਿੱਚ ਮੂਰਖਾਂ ਦੀ ਲਿਸਟ ਵਿੱਚ ਚਲਾ ਜਾਏਗਾ, ਗੁਰਮੁਖਾਂ ਦੀ ਨਹੀਂ, ਗੁਰਸਿੱਖਾਂ ਦੀ ਨਹੀਂ, ਗੁਰੂ ਕੇ ਪਿਆਰਿਆਂ ਵਾਲੀ ਜਿਹੜੀ ਲਿਸਟ ਬਣੇਗੀ ਉਹਦੇ ਵਿੱਚੋਂ ਨਾਂ ਹੀ ਸਾਡਾ ਕੱਢ ਦਿੱਤਾ ਜਾਏਗਾ। ਇਸ ਕਰਕੇ ਗੁਰੂ ਦੇ ਦਰ ਤੇ ਆ ਕੇ ਦਾਤੇ ਨਹੀਂ ਬਣਨਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਆਪਣੇ ਸਿੱਖ ਨੂੰ ਜਿਹੜੀ ਸੰਗਿਆ ਦਿੱਤੀ ਹੈ ਸਿਰਫ ਸਿੱਖ ਦੀ ਦਿੱਤੀ ਹੈ। ਹਾਂ, ਇਹਦੇ ਵਿੱਚ ਪੱਧਤੀਆਂ ਨੇ, ਸਾਧੂ ਦੀਆਂ, ਸੰਤ ਦੀਆਂ, ਬ੍ਰਹਮ ਗਿਆਨੀ ਦੀਆਂ, ਡਿਗਰੀਆਂ ਨਹੀਂ, ਮੈਨੂੰ ਖਿਮਾ ਕਰ ਦੇਣਾ, ਡਿਗਰੀਆਂ ਨਹੀਂ ਕਿ ਮੈਂ ਸਰਟੀਫਿਕੇਟ ਦੇ ਦਿਆਂ ਤੁਸੀਂ ਸੰਤ ਹੋ ਜੀ। ਹੁਣ ਤੇ ਚਾਰ ਚੇਲੇ ਰਲ ਕੇ ਕਹਿ ਦਿੰਦੇ ਨੇ ਸਾਡੇ ਬਾਬਾ ਜੀ ਸੰਤ ਨੇ, ਕਮਾਲ ਹੋ ਗਈ। ਇਹ ਤੇ ਐਵੇਂ ਹੀ ਹੈ ਜਿਵੇਂ ਕੀਰਤਨ ਦਰਬਾਰਾਂ ਚ ਹੋ ਰਿਹਾ, ਚਾਰ ਬੰਦੇ ਰਲਦੇ ਨੇ, ਉਹ ਅੰਮ੍ਰਿਤਧਾਰੀ ਵੀ ਨਹੀਂ ਹੁੰਦੇ, ਕਿਰਪਾਨ ਸ਼ਸਤਰਧਾਰੀ ਵੀ ਨਹੀਂ ਹੁੰਦੇ, ਉਹ ਹਰੀ ਸਿੰਘ ਨਲੂਏ ਦਾ ਅਵਾਰਡ ਦੇਈ ਜਾਂਦੇ ਨੇ। ਹੁਣ ਉਹਨਾਂ ਦੇ ਅਵਾਰਡ ਦੇਣਾ ਕੋਈ ਮੇਰੇ ਵਰਗਾ ਸ਼ਾਮ ਨੂੰ ਜਾ ਕੇ ਤੇ ਘਰ ਖਿਲਰ ਜੇ ਕਿ ਮੈਂ ਤਾਂ ਹਰੀ ਸਿੰਘ ਨਲੂਏ ਦਾ ਅਵਾਰਡ ਲੈ ਕੇ ਆ ਗਿਆ। ਇਹ ਤਾਂ ਫਿਰ ਉਹ ਹੀ ਹੈ ਵੀ ਕੁਲਹਾਂ ਦਿੰਦੇ ਬਾਵਲੇ, ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ, ਤਿੱਕਲ ਬੰਨੇ ਛੱਜ। ਆਪਾਂ ਨੂੰ ਕੀ ਹੱਕ ਹੈ? ਇਹ ਪੱਧਤੀਆਂ ਨੇ। ਜਿਹੜਾ ਸਿੱਖ ਧਰਮ ਦੇ ਮਾਰਗ ਤੇ ਤੁਰੇਗਾ ਉਹਦੀ ਅਵਸਥਾ ਸਾਧੂ ਵਾਲੀ ਵੀ ਹੋ ਸਕਦੀ ਹੈ, ਸੰਤ ਵਾਲੀ ਵੀ ਹੋ ਸਕਦੀ ਹੈ, ਬ੍ਰਹਮ ਗਿਆਨੀ ਵਾਲੀ ਵੀ ਹੋ ਸਕਦੀ ਹੈ। ਪਰ ਜਿੱਥੋਂ ਤੱਕ ਤੁਹਾਡੇ ਮੇਰੇ ਜਾਣਨ ਪਹਿਚਾਨਣ ਦੀ, ਸਮਝਣ ਦੀ, ਬੋਲਣ ਦੀ ਗੱਲ ਹੈ, ਉਹਦੇ ਲਈ ਬੜਾ ਸਪਸ਼ਟ ਉਪਦੇਸ਼ ਹੈ ਕਿ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ। ਹੁਣ ਏਵਡ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ, ਕੋਈ ਓਡੀ ਵੱਡੀ ਅਵਸਥਾ ਦਾ ਮਾਲਕ ਹੋਵੇ ਤਾਂ ਤੁਹਾਨੂੰ ਦੱਸ ਸਕਦਾ ਵੀ ਇਹ ਸਾਧੂ ਇਹ ਕਿੱਥੋਂ ਤੱਕ ਪਹੁੰਚ ਗਿਆ ਭਾਈ, ਕਿੰਨੀਆਂ ਮੰਜ਼ਿਲਾਂ ਇਸ ਨੇ ਤੈਅ ਕਰ ਲਈਆਂ ਨੇ। ਇਹ ਮੰਜ਼ਿਲਾਂ ਨੇ, ਇਹ ਡਿਗਰੀਆਂ ਨਹੀਂ, ਇਹ ਤਮਗੇ ਨਹੀਂ, ਇਹ ਬਣੀਆਂ ਹੋਈਆਂ ਸ਼ੀਲਡਾਂ ਨਹੀਂ। ਬਾਬਾ ਕਿਸੇ ਨੂੰ ਦੇ ਦਈਏ ਤੇ ਅਗਲਾ ਕਵੇ ਜੀ ਮੈਂ ਹੁਣ ਆਹ ਅਵਾਰਡ ਮੈਨੂੰ ਮਿਲ ਗਿਆ, ਨਹੀਂ। ਧਰਮ ਦੀ ਦੁਨੀਆਂ ਦੇ ਵਿੱਚ ਐਸਾ ਨਹੀਂ ਹੋ ਸਕਦਾ ਕਿ ਦੁਬਾਰਾ ਹਰੀ ਸਿੰਘ ਨਲੂਆ ਪੈਦਾ ਹੋਇਆ, ਅਵਾਰਡ ਦੇ ਕੇ ਤੁਸੀਂ ਪਤਾ ਨਹੀਂ ਕਿੰਨੇ ਕੁ ਪੈਦਾ ਕਰ ਦਿੱਤੇ ਨੇ। ਸ਼ਹੀਦ ਬਾਬਾ ਦੀਪ ਸਿੰਘ ਕੋਈ ਦੁਬਾਰਾ ਹੋਇਆ ਸੀਸ ਤਲੀ ਤੇ ਰੱਖ ਕੇ ਲੜਨ ਵਾਲਾ? ਕੌਣ ਹੈ ਜਿਹਨੇ ਮੁੜ ਕੇ 18 ਸੇਰ ਦਾ ਖੰਡਾ ਖੜਕਾਇਆ? ਇਹ ਪੱਧਤੀ ਹੈ ਜਿਹੜੀ ਹਰੀ ਸਿੰਘ ਨਲੂਏ ਨੂੰ ਪ੍ਰਾਪਤ ਹੋਈ, ਜਿਹੜੀ ਬਾਬਾ ਦੀਪ ਸਿੰਘ ਜੀ ਨੂੰ ਪ੍ਰਾਪਤ ਹੋਈ। ਇਹ ਪੱਧਤੀਆਂ ਨੇ, ਇਹ ਤੁਹਾਡੀ ਆਪਣੀ ਕਮਾਈ ਹੈ, ਤੁਹਾਡੀ ਆਪਣੀ ਅਵਸਥਾ ਹੈ। ਹੁਣ ਆਪਾਂ ਕਹੀਏ ਜੀ ਇੰਨੀਆਂ ਕੁ ਜਮਾਤਾਂ ਪੜ੍ਹ ਕੇ ਸਾਰੇ ਬੰਦੇ ਬਰਾਬਰ ਹੋ ਜਾਂਦੇ ਨੇ, ਨਹੀਂ ਭਾਈ, ਸਭ ਦਾ ਜਪਜੀ ਸਾਹਿਬ ਵੱਖਰਾ ਵੱਖਰਾ ਹੈ, ਸਭ ਦੀ ਸੁਖਮਣੀ ਵੱਖਰੀ ਹੈ, ਸਭ ਦਾ ਮੱਥਾ ਟੇਕਣਾ ਵੀ ਵੱਖਰਾ ਜੇ। ਜਿੰਨੇ ਆਪਾਂ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ, ਕੋਈ ਕਹਿੰਦਾ ਜੀ ਪੁੱਤਰ ਦੇ ਦਿਓ, ਕੋਈ ਕਹਿੰਦਾ ਪੁੱਤਰ ਦੀ ਪੜ੍ਹਾਈ ਦੇ ਦਿਓ, ਕੋਈ ਕਹਿੰਦਾ ਜੀ ਨੌਕਰੀ ਦੇ ਦਿਓ, ਕੋਈ ਕਹਿੰਦਾ ਜੀ ਤਰੱਕੀ ਦੇ ਦਿਓ, ਕੋਈ ਕਹਿੰਦਾ ਜੀ ਸੋਹਣੀ ਨੂੰਹ ਦੇ ਦਿਓ, ਕੋਈ ਕਹਿੰਦਾ ਅੱਗੋਂ ਪੋਤਰਾ ਦੇ ਦਿਓ, ਕੋਈ ਕਹਿੰਦਾ ਜੀ ਅੱਗੋਂ ਪੜਪੋਤਰਾ ਦੇ ਦਿਓ। ਲੋ ਸਾਰਿਆਂ ਦਾ ਮੱਥਾ ਵੱਖਰਾ ਵੱਖਰਾ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾ ਜਾਂਦਾ। ਗੁਰੂ ਦੀ ਹਜ਼ੂਰ ਦੀ ਸੰਗਤ ਵਿੱਚ ਸਾਧ ਸੰਗ ਹਰ ਹਰ ਨਾਮ ਚਿਤਾਰਾ। ਜਿਨ੍ਹਾਂ ਨੇ ਭਗਤੀ ਕੀਤੀ, ਜਿਨ੍ਹਾਂ ਨੇ ਪਰਮੇਸ਼ਰ ਨੂੰ ਸਿਮਰਿਆ,
ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ।
ਉਹਦੇ ਜੀਵਨ ਵਿੱਚ ਸਹਿਜ, ਉਹਦੇ ਜੀਵਨ ਵਿੱਚ ਆਨੰਦ, ਉਹ ਵੀ ਦਿਨ ਰਾਤ, ਘੜੀ ਦੀ ਘੜੀ ਨਹੀਂ, ਚੌਵੀ ਘੰਟੇ ਹਰ ਵਕਤ ਆਨੰਦ ਹੀ ਆਨੰਦ। ਆ ਹੁਣੇ ਗੁਰੂ ਕੇ ਕੀਰਤਨੀਏ ਪੜ੍ਹ ਕੇ ਗਏ ਨੇ, ਆਨੰਦ ਭਇਆ ਮੇਰੀ ਮਾਏ। ਫਿਰ ਕਹੋ ਆਨੰਦ ਭਇਆ ਮੇਰੀ ਮਾਏ। ਅੱਗੇ ਕੀ ਹੈ? ਸਤਿਗੁਰੂ ਮੈਂ ਪਾਇਆ। ਹੁਣ ਇੱਥੇ ਕਈਆਂ ਨੂੰ ਆਈਸਕ੍ਰੀਮ ਖਾ ਕੇ ਆਨੰਦ ਆ ਜਾਂਦਾ, ਕਈਆਂ ਨੂੰ ਕੁਲਫੀ ਖਾ ਕੇ ਆ ਜਾਂਦਾ, ਕਈ ਗੋਲ ਗੱਪੇ ਖਾ ਕੇ ਕਹਿੰਦੇ ਆਨੰਦ ਆ ਗਿਆ ਜੀ, ਕਈ ਉਸ ਆਨੰਦ ਨੂੰ ਲਿਆ ਕੇ ਗੁਰਦੁਆਰੇ ਪ੍ਰਚਾਰਨਾ ਚਾਹੁੰਦੇ ਨੇ। ਨਾ, ਇਹ ਆਨੰਦ ਉਹ ਹੈ ਜਿਹੜਾ, ਆਨੰਦ ਸੁਣੋ ਵਡਭਾਗੀ ਹੋ, ਆਨੰਦ ਸੁਣੋ ਵਡਭਾਗੀ ਹੋ। ਅੱਗੇ ਕੀ ਹੈ? ਸਤਿਗੁਰੂ ਮੈਂ ਪਾਇਆ। ਹੁਣ ਕਹਿੰਦੇ ਜੀ ਕੇਸ ਕਾਹਦੇ ਲਈ ਰੱਖਣੇ ਨੇ, ਕਿਰਪਾਨ ਦੀ ਕੀ ਲੋੜ ਹੈ? ਜੇ ਤੁਸੀਂ ਹੋਰ ਥੋੜਾ ਬਹੁਤਾ ਬੋਲੋ, ਨਹੀਂ ਜੀ ਹੁਣ ਗਿਆ ਨਹੀਂ ਜੀ ਕੋਈ ਕਿਰਪਾਨ ਦਾ ਯੁੱਗ ਹੈ, ਤੇ ਮੈਂ ਤਾਂ ਹਮੇਸ਼ਾ ਕਹਿੰਦਾ ਨਾ ਵੀ ਤੂੰ ਪਸਤੌਲ ਰੱਖ ਲਾ, ਹੈ ਹਿੰਮਤ ਤੇਰੇ ਚ? ਮਤਲਬ ਕਿਰਪਾਨ ਤੂੰ ਰੱਖ ਨਹੀਂ ਸਕਦਾ ਤੇ ਗੱਲਾਂ ਕਿਉਂ ਆਪਾਂ ਕਰਦੇ? ਕਟਾਕਸ਼ ਗੁਰੂ ਦੇ ਧਰਮ ਤੇ ਕਿਉਂ ਕਰਦੇ ਹਾਂ ਆਪਾਂ? ਮੈਂ ਫਿਰ ਬੇਨਤੀ ਕਰਾਂ, ਆਨੰਦ ਸੁਣੋ ਵਡਭਾਗੀ ਹੋ, ਸਤਿਗੁਰੂ
ਸਗਲ ਮਨੋਰਥ।
ਜਦੋਂ ਤੁਸੀਂ ਆਨੰਦ ਸੁਣਾਉਣ ਦੀ ਗੱਲ ਕਰਨੀ ਹੈ ਤਾਂ ਉੱਥੇ ਗੁਰੂ ਦੀ ਪ੍ਰਾਪਤੀ ਦਾ ਜ਼ਿਕਰ ਆਏਗਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਆਪਾਂ ਯਤਨ ਕਰੀਏ ਗੁਰੂ ਪਾਤਸ਼ਾਹ ਮਹਾਰਾਜ ਦੇ ਹੁਕਮ ਨੂੰ ਮੰਨਣ ਦਾ, ਅਵਸਥਾ ਆਨੰਦ ਦੀ ਬਣੇਗੀ। ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕਰ ਭਲੋ ਹਮਾਰਾ। ਇਹ ਪੂਰਬਲੇ ਜਨਮਾਂ ਦੇ ਕਰਮਾਂ ਦਾ ਅੰਕਰ ਅੰਗੂਰ ਪ੍ਰਗਟ ਹੋਏਗਾ। ਹਾਂਜੀ,
ਰਹਾਉ ਗੁਰ ਪੂਰਾ ਭੇਟਿਓ ਵੱਡ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ।
ਗੁਰੂ ਪੂਰਾ ਭੇਟਿਆ, ਗੁਰੂ ਪੂਰੇ ਦੀ ਪ੍ਰਾਪਤੀ ਹੋਈ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਖੁਸ਼ਕਿਸਮਤੀ ਦੀ ਨਿਸ਼ਾਨੀ ਹੈ। ਇਹ ਪੂਰਬਲੇ ਜਨਮਾਂ ਦੇ ਕਰਮਾਂ ਦਾ ਕੋਈ ਪੁੰਨ ਫਲ ਹੈ ਭਾਈ? ਜਾ ਕੋ ਅੰਤ ਨਾ ਪਾਰਾ ਵਾਰਾ। ਗੁਰੂ ਪੂਰੇ ਦੀ ਜਦੋਂ ਪ੍ਰਾਪਤੀ ਹੋਈ, ਬਖਸ਼ਿਸ਼ ਹੋਈ, ਗੁਰੂ ਉਹ ਹੈ ਜਿਹਦੀ ਮਹਿਮਾ ਦਾ ਉਰਲਾ ਤੇ ਪਰਲਾ ਕਿਨਾਰਾ, ਉਹਦਾ ਅਸੀਂ ਅੰਤ ਨਹੀਂ ਪਾ ਸਕਦੇ। ਗੁਰੂ ਦੀ ਮਹਿਮਾ ਅਪਰੰਪਰ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ, ਅੱਜ ਕੱਲ੍ਹ ਬੰਗਲਾ ਸਾਹਿਬ ਇਹੀ ਕਥਾ ਚੱਲ ਰਹੀ ਹੈ, ਰਾਮਸਰ ਸਾਹਿਬ ਦੇ ਅਸਥਾਨ ਤੇ ਰਾਤ ਦਾ ਵਕਤ ਹੈ, ਭਾਈ ਗੁਰਦਾਸ ਜੀ ਨੇ ਜਦੋਂ ਪੁੱਛਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਇਹਦੀ ਮਹਾਂ ਮਹਿਮਾ ਹੋਏਗੀ, ਸਾਡੀ ਗਲਤੀ ਇੱਥੇ ਰਹਿ ਗਈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਨਹੀਂ। ਜੇ ਜੁੜੇ ਹੁੰਦੇ ਤੇ ਜ਼ਰੂਰ ਪਤਾ ਕਰਦੇ ਕਿ ਇਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ, ਇਹ ਬਾਣੀ ਲਿਖੀ ਕਿੱਥੇ ਗਈ, ਕਦੋਂ ਲਿਖੀ ਗਈ, ਕਿੰਨੇ ਲਿਖਾਈ, ਲਿਖਾਰੀ ਕੌਣ ਸੀ? ਅਸੀਂ ਉਸ ਅਸਥਾਨ ਦੇ ਨਾਲ ਬੜੀ ਭਾਵਨਾ ਨਾਲ ਜੁੜ ਜਾਣਾ ਸੀ, ਪਰ ਅਸੀਂ ਉਸ ਪਾਸੇ ਤੁਰੇ ਨਹੀਂ। ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ, ਬਾਣੀ ਦੇ ਪ੍ਰਤੀ ਸੁਚੇਤ ਹੋਏ ਨਹੀਂ ਅਜੇ। ਹਾਂਜੀ।
ਕਰ ਗਹਿ ਕਾਢ ਲਿਓ ਜਾਣ ਆਪਣਾ, ਬਿਖ ਸਾਗਰ ਸੰਸਾਰਾ।
ਗੁਰੂ ਨੇ ਕਿਰਪਾ ਕੀਤੀ ਹੈ, ਕਰ ਗਏ ਕਾਢ ਲਿਓ ਜਨ ਆਪਣਾ, ਹੱਥ ਦੇ ਕੇ ਆਪਣੇ ਸੇਵਕ ਨੂੰ ਇਸ ਜ਼ਹਿਰੀਲੇ ਸੰਸਾਰ ਵਿੱਚੋਂ ਬਾਹਰ ਕੱਢ ਲਿਆ। ਕਿਉਂਕਿ ਇਹਦੇ ਦੋ ਪੱਖ ਸਤਿਗੁਰੂ ਨੇ ਬਾਣੀ ਵਿੱਚ ਦੱਸੇ ਨੇ। ਇੱਕ ਪੱਖ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਦੂਸਰਾ ਕਿ ਇਹ ਸਭ ਝੂਠ ਦਾ ਪਸਾਰਾ ਹੈ। ਹੁਣ ਇਹ ਸਾਡੇ ਆਪਣੇ ਤੇ ਨਿਰਭਰ ਕਰਦਾ ਕਿ ਅਸੀਂ ਕਿਸ ਅਵਸਥਾ ਵਿੱਚ ਜਿਉਂਦੇ ਹਾਂ। ਜਿਵੇਂ ਸਤਯੁਗ ਦੀ, ਤ੍ਰੇਤੇ ਦੀ, ਦੁਆਪਰ ਦੀ, ਕਲਯੁਗ ਦੀ ਆਸਾ ਕੀ ਵਾਰ ਦੇ ਵਿੱਚ ਵਿਆਖਿਆ ਹੈ, ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ। ਸਤਯੁਗ ਕੀ ਹੈ? ਜਦੋਂ ਤੁਸੀਂ ਸੰਤੋਖ ਦੇ ਰਥ ਵਿੱਚ ਬੈਠੇ ਹੋਵੋ, ਜਦੋਂ ਤੁਹਾਡੀ ਅਗਵਾਨੀ, ਤੁਹਾਡਾ ਮਾਰਗ ਧਰਮ ਕਰੇਗਾ, ਤੇ ਤੁਸੀਂ ਕਲਯੁਗ ਦੇ ਵਾਸੀ ਨਹੀਂ ਹੋ। ਪਰ ਜਦੋਂ ਤੁਸੀਂ ਤ੍ਰਿਸ਼ਨਾ ਦੇ ਰਥ ਵਿੱਚ ਬਹਿ ਜਾਓਗੇ, ਕਲਯੁਗ ਰਥ ਅਗਣ ਕਾ ਕੂੜ ਅੱਗੇ ਰਥਵਾ, ਜਦੋਂ ਝੂਠ ਤੁਹਾਡੀ ਅਗਵਾਨੀ ਕਰੇਗਾ, ਝੂਠ ਮਾਰਗ ਦਰਸ਼ਨ ਕਰੇਗਾ ਤੁਹਾਡਾ, ਤ੍ਰਿਸ਼ਨਾ ਦੀ ਅਗਨੀ ਵਿੱਚ ਸੜਦੇ ਹੋਵੋਗੇ ਤੁਸੀਂ, ਤਾਂ ਤੁਸੀਂ ਕਲਯੁਗੀ ਹੋ ਜਾਓਗੇ। ਇਹ ਤੁਹਾਡੇ ਮਨ ਦੀ ਅਵਸਥਾ ਹੈ। ਅੱਜ ਵੀ ਤੁਸੀਂ ਸਤਯੁਗੀ ਹੋ ਸਕਦੇ ਹੋ, ਅੱਜ ਵੀ ਤੁਸੀਂ ਕਲਯੁਗ ਦੇ ਵਾਸੀ ਬਣ ਸਕਦੇ ਹੋ। ਇਹ ਤਾਂ ਗੁਰੂ ਨੇ ਕਿਰਪਾ ਕਰਤੀ ਹੈ ਕਿ ਬਿਖ ਸਾਗਰ ਸੰਸਾਰਾ, ਬਿਖ ਕਹਿੰਦੇ ਨੇ ਯਾਰ, ਇਸ ਜ਼ਹਿਰੀਲੇ ਸੰਸਾਰ ਸਮੁੰਦਰ ਦੇ ਵਿੱਚੋਂ ਆਪਣੇ ਸੇਵਕ ਨੂੰ ਆਪ ਕੱਢਿਆ। ਹਾਂਜੀ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ।
ਜਨਮ ਤੇ ਮਰਨ ਦੇ ਦੁੱਖ ਕੱਟ ਦਿੱਤੇ। ਆਹ ਦੁੱਖ ਨਹੀਂ ਹੈ ਜਿਹੜਾ ਆਪਾਂ ਨਿੱਕੇ ਨਿੱਕੇ ਦੁੱਖਾਂ ਦੀ, ਰੋਜ਼ ਮੇਰਾ ਸਿਰ ਪੀੜ ਹੁੰਦਾ ਜੀ, ਮੈਨੂੰ ਬੁਖਾਰ ਹੋ ਗਿਆ ਜੀ, ਇਹ ਬੜੇ ਛੋਟੇ ਦੁੱਖ ਨੇ, ਇਹਨਾਂ ਦਾ ਤੇ ਸ਼ਾਇਦ ਡਾਕਟਰਾਂ ਕੋਲ ਵੀ ਇਲਾਜ ਹੈਗਾ, ਪਰ ਜੰਮਣ ਤੇ ਮਰਨ ਦੇ ਦੁੱਖਾਂ ਦਾ ਇਲਾਜ ਕਿਸੇ ਕੋਲ ਨਹੀਂ ਹੈ। ਇਹ ਇਲਾਜ ਕੇਵਲ ਤੇ ਕੇਵਲ ਗੁਰੂ ਕਰ ਸਕਦਾ। ਜਨਮ ਮਰਨ ਕਾਟੇ ਗੁਰ ਬਚਨੀ, ਤੇ ਗੁਰੂ ਕਹਿੰਦਾ ਭਾਈ ਇਹ ਸਾਰਾ ਕੁਝ ਤੈਨੂੰ ਗੁਰੂ ਦੀ ਬਾਣੀ ਤੋਂ ਪ੍ਰਾਪਤ ਹੋਣਾ, ਇਸ ਖਜ਼ਾਨੇ ਵਿੱਚੋਂ ਪ੍ਰਾਪਤ ਹੋਣਾ। ਫਿਰ ਕੀ ਹੋਏਗਾ? ਬਹੁੜ ਨਾ ਸੰਕਟ ਦੁਆਰਾ, ਫਿਰ ਕਦੇ ਇਸ ਸੰਕਟ ਦੇ ਦਰਵਾਜ਼ੇ ਤੋਂ ਤੈਨੂੰ ਲੰਘਣਾ ਨਹੀਂ ਪਵੇਗਾ। ਜਨਮਾਂ ਜਨਮਾਂਤਰਾਂ ਦੇ ਗੇੜ ਤੇ ਦੋਜਕ ਦੀ ਅਗਨੀ, ਇਹ ਨਰਕ, ਇਹ ਤੈਨੂੰ ਭੋਗਣੇ ਨਹੀਂ ਪੈਣਗੇ। ਹਾਂਜੀ।
ਨਾਨਕ ਸਰਨ ਗਹੀ ਸਵਾਮੀ ਕੀ, ਪੁਨਹਿ ਪੁਨਹਿ ਨਮਸਕਾਰਾ।
ਗੁਰੂ ਅਰਜਨ ਦੇ ਪਿਤਾ ਜੀ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਉਪਦੇਸ਼ ਕਰਦੇ ਨੇ, ਸ਼ਰਨ ਗਹੀ ਸਵਾਮੀ ਕੀ, ਮੈਂ ਨਾਨਕ ਨੇ ਉਸ ਸਵਾਮੀ ਮਾਲਕ ਦੀ ਸ਼ਰਨ ਪ੍ਰਾਪਤ ਕੀਤੀ ਹੈ, ਪੁਨਹਿ ਪੁਨਹਿ ਨਮਸਕਾਰਾ, ਇੱਕ ਵਾਰ ਨਹੀਂ ਬਾਰ ਬਾਰ ਉਹਦੇ ਚਰਨਾਂ ਤੇ ਨਮਸਕਾਰ, ਉਹਦੇ ਚਰਨਾਂ ਤੇ ਭਾਈ ਮੈਂ ਮੱਥਾ ਟੇਕਦਾ, ਉਹਦੇ ਚਰਨਾਂ ਤੇ ਆਪਣਾ ਸੀਸ ਝੁਕਾਉਂਦਾ, ਜਿਹਦੀਆਂ ਇਹ ਬਖਸ਼ਿਸ਼ਾਂ ਨੇ, ਜਿਹਦੀ ਇਹ ਕਿਰਪਾ ਹੈ। ਅੱਜ ਬਹੁਤ ਮਹਾਨ ਦਿਹਾੜਾ, ਪੁਰਬ ਬਾਬਾ ਸ਼ੇਖ ਫਰੀਦ ਜੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਆਪ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ। ਬਾਬਾ ਸ਼ੇਖ ਫਰੀਦ ਜੀ ਦਾ ਆਗਮਨ 1173 ਵਿੱਚ ਹੋਇਆ ਹੈ। ਪਿਤਾ ਦਾ ਨਾਂ ਜਲਾਲੋਦੀਨ ਸੁਲੇਮਾਨ ਸੀ, ਮਾਤਾ ਦਾ ਨਾਂ ਮਰੀਮ ਸੀ। 120 ਸਾਲ ਦੇ ਕਰੀਬ ਉਹਨਾਂ ਦੀ ਇਤਿਹਾਸ ਨੇ ਆਜੂ ਲਿਖੀ ਹੈ। 5 ਉਹਨਾਂ ਦੇ ਸਪੁੱਤਰ ਸਨ, तीन उन्हां दियां सपुत्रियां सन और उन्हां दी एक सुपत्नी दिल्ली दे बादशाह दी धी वी होई है जिहड़े फकीरी लिबास विच माता जी हमेशा बाबा जी दे नाल रहे। वेखो आपां जिस धर्म दे विच अज बैठे हाँ, मैं फिर बेनती करा ये गृहस्थियां दा धर्म है, ये किरतियां दा धर्म है, ते यही सच्चे पातशाह जी ने सानू गागर विच सागर पा के दिता सी कि भाई किरत भी करो ते नाम भी जपियो, ते किरत करदिआं नाम जपदिआं जो कुछ भी मिले उन्हों दूजिआं नाल वंड लिओ। वंड छकण दा अर्थ ये नहीं हैगा कि सिर्फ तुसी पैसे वंड लो, नहीं, जे तुहाडे कोल कोई सच्चे पातशाह ने शफा बख्शी है, कोई ज्ञान बख्शिआ है, कोई विवेक बख्शिआ है, कोई गुण बख्शे है, तो सानू वह दूजिया नाल सांझा करना चाहिए, सानू वह दात दूजिया नाल वंड लैनी चाहिए है। यह वंड छकण का सब तो वड्डा सिद्धांत है। इनेक शब्दों के नाल दास खिमा का जाचक है, भुला मेरिया ने खिमा कर देनिया, उपदेश मेरे सतगुरु जी का है अपने पले बन लैना। आप संगत का धन्यवाद। धन श्री गुरु ग्रंथ साहब महाराज अकाल पुरख दा कोटान कोट शुकर जिन्होंने कृपा की दो शब्द अपनी गोद विच बिठा के बोलण दी दात बख्शी है। सिंह साहब ज्ञानी रघबीर सिंह जी जो जथेदार ने श्री अकाल तख्त साहब और मुख ग्रंथी साहब ने श्री हरिमंदर साहब दरबार साहब जिन्होंने समा वंड करदे आप संगत दे दर्शन करवाए तिन्हां दा धन्नवाद। सारे प्रबंधक सेवादारां दा धन्नवाद। आओ फतेह बुलाउण तों पहलां शब्द दीआं जो दो अंतलियां पंगतियां ने उस दा पाठ सरवण करिए। हांजी।
जन्म मरण काटे गुर बचनी बहुड़ न संकट द्वारा, नानक शरण गही स्वामी की पुनः पुनः नमस्कारा। वाहिगुरु जी का खालसा, वाहिगुरु जी की फतेह।